ਭਾਉ ਖੱਲਾ, ਇੱਕ ਹੁੰਦੀ ਖੱਲਾਂ, ਖੱਲਾਂ ਹੁੰਦੀਆਂ ਨੇ ਮਰੇ ਹੋਏ ਡੰਗਰਾਂ ਦੀਆਂ ਜਿਵੇਂ ਖੱਲਾਂ ਲਾਉਣੀਆਂ। ਇੱਥੇ ਖੱਲਾ ਅੱਖਰ ਹੈ ਧੁਆਂਕਣੀ ਨੂੰ ਕਹਿੰਦੇ ਨੇ। ਇਹ ਚਮੜੇ ਦੀ ਬਣੀ ਹੁੰਦੀ ਹੈ, ਲੁਹਾਰ ਦੀ ਭੱਠੀ ਵਿੱਚ ਡਬਲ ਹੁੰਦੀ ਹੈ, ਦੋ ਧੁਆਂਕਣੀਆਂ ਹੁੰਦੀਆਂ ਨੇ। ਉਦੋਂ ਪੱਖੇ ਨਹੀਂ ਸੀ ਹੁੰਦੇ, ਹਵਾ ਵਾਲੇ ਭੱਠੀ ਨੂੰ ਹਵਾ ਦੇਣ ਵਾਲੇ ਪੱਖੇ ਨਹੀਂ ਸੀ ਹੁੰਦੇ, ਉਦੋਂ ਧੁਆਂਕਣੀ ਤੋਂ ਕੰਮ ਲੈਂਦੇ ਸੀ। ਇਹ ਬਣੀ ਹੋਈ ਚਮੜੇ ਦੀ, ਜਿਹੜੀ ਹੁੰਦੀ ਸੁਨਿਆਰ ਕੋਲੇ ਉਹ ਸਿੰਗਲ ਹੁੰਦੀ ਹੈ, ਸਿੰਗਲ ਇੱਕੋ ਹੀ ਹੁੰਦੀ ਹੈ, ਇਸ ਕਰਕੇ ਉਹਨੂੰ ਕਹਿੰਦੇ ਖੱਲਾ। ਇੱਕ ਇੱਕ ਵਾਚਕ ਹੈ, ਖੱਲਾ ਬਹੁ ਵਾਚਕ ਹੈ, ਇਸ ਕਰਕੇ ਭਾਉ ਖੱਲਾ। ਇਹਨੂੰ ਖਲਾ ਵੀ ਨਹੀਂ ਕਹਿਣਾ, ਖਲਾ ਹੁੰਦਾ ਬੰਦਾ ਖੜਾ ਹੈ, ਇਹ ਬਹਾਵਲਪੁਰੀ ਬੋਲੀ ਵਿੱਚ ਆਉਂਦਾ ਖਲਾ ਹਿੱਕ ਬੁੱਝਾਂ ਡੂ। ਬਾਣੀ ਚ ਵੀ ਕਈ ਜਗ੍ਹਾ ਐਸੇ ਅੱਖਰ ਆਉਂਦੇ ਨੇ, ਦੱਖਣੇ ਜਿਵੇਂ ਦੱਖਣੇ ਬਾਣੀ ਹੈ ਮਾਰੂ ਰਾਗ ਦੇ ਵਿੱਚ, ਉੱਥੇ ਇਹ ਬੋਲੀ ਦੀ ਵਰਤੋਂ ਕੀਤੀ ਗਈ ਹੈ। ਸੋ ਇੱਥੇ ਭਾਵ ਕਹਿਣ ਦਾ ਕਿ ਖਲਾ ਨਹੀਂ ਕਹਿਣਾ, ਖਲਾ ਖਲਾ ਹੁੰਦਾ ਇੱਕ ਅੱਖਰ ਖਲਾਰਾ ਪਾਉਣਾ, ਇੱਥੇ ਹੈ ਖੱਲਾ ਭਾਉ ਖੱਲਾ। ਮਨ ਵਿੱਚ ਜਿਹੜਾ ਪਰਮੇਸ਼ਰ ਦਾ ਡਰ ਧਾਰਨਾ, ਇਹੀ ਅੱਗ ਨੂੰ ਚਮਕਾਉਣ ਵਾਲੀ ਖੱਲ ਭਾਵ ਧੁਆਂਕਣੀ ਕਰੇ। ਭਾਉ ਖੱਲਾ ਅਗਨ ਤਪ ਤਾਓ। ਸੋ ਇਸ ਤਰ੍ਹਾਂ ਗੁਰੂ ਦੀ ਜਿਹੜੀ ਸੇਵਾ ਕਰਨ ਰੂਪੀ ਤਪਾਂ ਵਿੱਚੋਂ ਸ਼੍ਰੋਮਣੀ ਤਪ ਕਰੇ, ਗੁਰੂ ਦੀ ਸੇਵਾ ਹੀ ਤਪ ਕਰਨੀ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਹਰ ਜੀਉ ਮਨ ਵਸਿਆ ਸਭ ਦੁੱਖ ਵਿਸਾਰਨ ਹਾਰ, ਜਪ ਤਪ ਕਾ ਬੰਧ ਬੇੜਲਾ ਜਿਤ ਲੰਘਾ ਵਿਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਤਾਂ ਮਹਾਰਾਜ ਕਹਿੰਦੇ ਜਿਹੜੀ ਅਗਨ ਤਾਪਣੀ ਆ ਨਾ ਆਪਾਂ ਨੇ ਅੰਦਰ, ਜਿਹੜੀ ਭੱਠੀ ਬਣਾ ਰਹੇ ਆਪਾਂ ਜਾਤ ਦੀ, ਜਾਤ ਦਾ ਕਾਰਖਾਨਾ ਅੰਦਰ ਖੋਲਿਆ, ਹੁਣ ਅੰਦਰ ਧੀਰਜ ਨੂੰ ਸੁਨਿਆਰ ਬਣਾਇਆ ਆਪਣੇ ਅੰਦਰ, ਮਤ ਨੂੰ ਅਚਲ ਕੀਤਾ। ਕੋਈ ਮੈਨੂੰ ਕੁਛ ਵੀ ਕਹੀ ਜਾਵੇ ਕਿ ਮੈਂ ਆਪਣੀ ਮਤ ਅਚਲ ਰੱਖਣੀ ਹੈ, ਬੇਬੇ ਨਾਨਕ ਦੀ ਮਤ ਅਚਲ, ਬਾਬਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੇਈ ਨਦੀ ਚ ਪ੍ਰਵੇਸ਼ ਹੋ ਕੇ ਅਲੋਪ ਹੋ ਗਏ। ਗੁਰੂ ਨਾਨਕ ਦੇਵ ਜੀ ਚੁੱਪ ਚੁਪੀਤੇ ਵੀ ਸਾਰਾ ਕੁਛ ਕਰ ਸਕਦੇ ਸੀ, ਇਹ ਕਿਉਂ ਕੀਤਾ ਵੀ ਬੇਈ ਨਦੀ ਚ ਵੜ ਕੇ ਹੀ ਆਪ ਅਲੋਪ ਕਿਉਂ ਹੋਏ? ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਕਰਨ ਦਾ ਤਰੀਕਾ ਹੀ ਵੱਖਰਾ ਸੀ ਕਿ ਜਿਹੜੀ ਮਹਾਰਾਜ ਜਾਣਦੇ ਜਿਹੜੀ ਸਾਰੀ ਦੁਨੀਆਂ ਨੂੰ ਇੱਕ ਪਾਸੇ ਖਿੱਚ ਲੈਣਾ, ਜਿਵੇਂ ਹਰਿਦੁਆਰ ਜਾ ਕੇ ਮਹਾਰਾਜ ਨੇ ਪਾਣੀ ਪੁੱਠੇ ਪਾਸੇ ਨੂੰ ਚਲਾਇਆ, ਪੁੱਠੇ ਪਾਸੇ ਪਾਣੀ, ਸੂਰਜ ਤੋਂ ਉਲਟ ਪਾਣੀ ਦੇਣ ਲੱਗ ਪਏ। ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ, ਜਿਵੇਂ ਲਿਖਿਆ ਕੋਈ ਪ੍ਰੇਮੀ ਜਨ ਕਹਿੰਦਾ ਕਿ ਦਸਵੇਂ ਪਾਤਸ਼ਾਹ ਬਾਰੇ ਲਿਖਿਆ ਵੀ ਉਹਨਾਂ ਨੇ ਕਿਹਾ ਕਿ ਸਾਡੇ ਮਾਤਾ ਪਿਤਾ ਤੀਰਥਾਂ ਤੇ ਗਏ, ਉੱਥੇ ਆ ਗਏ, ਵਿਚਲੀ ਗੱਲ ਦਾ ਤਾਂ ਪਤਾ ਹੀ ਨਹੀਂ, ਕਿਉਂਕਿ ਦਸਾਂ ਗੁਰਾਂ ਦਾ ਇਤਿਹਾਸ ਤਾਂ ਸੁਣਿਆ ਹੀ ਨਹੀਂ ਤੁਸੀਂ। ਜਦ ਆਹ ਜਿਹੜੀ ਕਥਾ ਸ਼ਾਮ ਨੂੰ ਸ਼ੁਰੂ ਕੀਤੀ ਹੈ, ਤਾਂਹੀਓ ਕੀਤੀ ਵੀ ਪਤਾ ਤਾਂ ਲੱਗ ਜੇ ਗਏ ਕਿਉਂ ਸੀ। ਭਾਂਤ ਭਾਂਤ ਕੇ ਤੀਰਥ ਨਾਨਾ ਤੋਂ ਭਾਵ ਸੀ ਕਿ ਉਲਟ ਗੱਲ ਸੀ, ਇਹ ਤੀਰਥਾਂ ਨੇ ਗੁਰਾਂ ਨੂੰ ਯਾਦ ਕੀਤਾ ਸੀ, ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਇਹ, ਜਦੋਂ ਨਰੰਗਾ ਰਾਜ ਕਰਦਾ ਸੀ ਨਾ, ਉਹਨੇ ਕਿਹਾ ਸੀ ਕੋਈ ਹਿੰਦੂ ਆਪਣੇ ਘਰ ਕਣਕ ਦੀ ਰੋਟੀ ਨਹੀਂ ਖਾ ਸਕਦਾ, ਕੋਈ ਆਪਣੇ ਘਰ 6 ਮਹੀਨੇ ਤੋਂ ਵੱਧ ਅਨਾਜ ਨਹੀਂ ਰੱਖ ਸਕਦਾ, ਕੋਈ ਹਿੰਦੂ ਘੋੜੀ ਤੇ ਨਹੀਂ ਚੜ ਸਕਦਾ, ਸਿਰ ਤੇ ਪੱਗ ਨਹੀਂ ਬੰਨ ਸਕਦਾ, ਕਿਸੇ ਹਿੰਦੂ ਕੋਲ ਲਿਮਿਟ ਦੇ ਪੈਸੇ ਹੋਣੇ ਚਾਹੀਦੇ ਨੇ, ਭਾਵ 100 ਰੁਪਏ ਤੋਂ ਵੱਧ, 50 ਤੋਂ ਵੱਧ ਪੈਸਾ ਨਾ ਹੋਵੇ ਕਿਸੇ ਕੋਲ। ਗਰੀਬੀ ਇੰਨੀ ਜ਼ਿਆਦਾ ਸੀ ਹਿੰਦੁਸਤਾਨ ਦੇ ਲੋਕਾਂ 'ਚ ਕਿ ਲੋਕੀ ਤਰਾਹ ਤਰਾਹ ਕਰਦੇ ਸੀ। ਮਾਲਕ ਜਦੋਂ ਸ੍ਰਿਸ਼ਟੀ ਤੇ ਆਪ ਆਏ ਨੇ, ਉਹਨਾਂ ਨੇ ਫਿਰ ਸੰਸਾਰ ਦੇ ਅੰਦਰ ਆ ਕੇ ਤੀਰਥਾਂ ਤੇ ਜਿੱਥੇ ਬਹੁਤ ਇਕੱਠ ਹੁੰਦਾ ਸੀ, ਗਰੀਬ ਲੋਕਾਂ ਨੂੰ ਪੈਸਾ ਵੰਡਿਆ, ਕੱਪੜੇ ਵੰਡੇ, ਉਹਨਾਂ ਦੀ ਸਾਰ ਲਈ ਜਾ ਕੇ। ਉਹਨਾਂ ਦਾ ਨਿਸ਼ਾਨਾ ਕੁਛ ਹੋਰ ਸੀ, ਇਹਨਾਂ ਦਾ ਨਿਸ਼ਾਨਾ ਕੁਛ ਹੋਰ। ਇਹ ਭਗਤ ਕਬੀਰ ਜੀ ਕਹਿੰਦੇ ਜਿਵੇਂ ਕੋਈ ਸੰਤ ਮਹਾਤਮਾ ਦੀ ਉਦਾਹਰਨ ਦਿੰਦੇ ਨੇ, ਪਹਿਲਾਂ ਕੋਈ ਬੰਦੇ ਜੱਟ ਨੇ ਕਿਸੇ ਨੇ ਕੋਧਰਾ ਲੈ ਕੇ ਸੁੱਕਣਾ ਪਾਇਆ ਹੋਇਆ ਸੀ, ਕਿਉਂਕਿ ਕੋਧਰੇ ਦੇ ਆਟੇ ਦੀਆਂ ਰੋਟੀਆਂ ਵੀ ਬਣਦੀਆਂ, ਆ ਭੱਖੜਾ ਜਿਹਨੂੰ ਕਹਿੰਦੇ ਕੰਡੇ ਜਿਹੇ ਹੁੰਦੇ ਨੇ, ਜਿਹਦੇ ਸੁੱਕਣਾ ਪਾਇਆ ਹੋਇਆ ਸੀ। ਉੱਥੇ ਕਿਤੇ ਹੰਸ ਉੱਡਦਾ ਉੱਡਦਾ ਆ ਕੇ ਕੁਦਰਤੀ ਬੈਠ ਗਿਆ ਦਰਖਤ ਤੇ, ਉਹ ਥੱਲੇ ਬੈਠ ਗਿਆ। ਜੱਟ ਡੰਡਾ ਲੈ ਕੇ ਦੌੜਿਆ, ਕਹਿੰਦੇ ਉਹ ਮੇਰੀ ਕੋਧਰਾ ਨਾ ਖਾ ਜੇ। ਕਬੀਰ ਜੀ ਕਹਿੰਦੇ ਉਹ ਮੁੜਿਆ ਮੁੜਿਆ ਕਿੱਧਰ ਭੱਜਿਆ ਜਾਂਦਾ, ਕਹਿੰਦੇ ਜੀ ਪੰਛੀ ਉਡਾਇਆ ਮੈਂ। ਕਹਿੰਦੇ ਗੱਲ ਸੁਣ ਇੱਧਰ ਆ, ਇਹ ਤੈਨੂੰ ਪਤਾ ਪੰਛੀ ਕਿਹੜਾ? ਕਹਿੰਦੇ ਜੀ ਪਤਾ ਨਹੀਂ ਮੈਨੂੰ ਤਾਂ। ਕਹਿੰਦੇ ਇਹ ਹੰਸ ਹੈ। ਸੋ ਇਸ ਕਰਕੇ ਕਹਿੰਦੇ ਹੰਸ ਤੈਨੂੰ ਪਤਾ ਕੀ ਖਾਂਦਾ? ਕਹਿੰਦੇ ਜੀ ਪਤਾ ਨਹੀਂ। ਕਹਿੰਦੇ ਹੰਸ ਹੀਰਾ ਮੋਤੀ ਖਾਂਦਾ, ਹੰਸ ਦੁੱਧ ਪੀਂਦਾ, ਹੰਸ ਕੋਧਰਾ ਨਹੀਂ ਖਾਂਦਾ ਹੁੰਦਾ। ਕਹਿਣ ਤੋਂ ਭਾਵ ਉਹ ਪ੍ਰਮਾਣ ਬਣਾ ਕੇ ਕਬੀਰ ਜੀ ਕਹਿੰਦੇ ਨੇ ਕਿ ਗ੍ਰਿਸਤੀ ਬੰਦੇ ਨੂੰ ਜਿਹੜੇ ਬ੍ਰਹਮ ਗਿਆਨ ਵਿੱਚ ਰੱਤੇ ਮਹਾਂਪੁਰਸ਼ ਹੁੰਦੇ ਨੇ ਉਹਨਾਂ ਤੋਂ ਇਉਂ ਖਤਰਾ ਹੋ ਜਾਂਦਾ, ਪੰਨੀ ਕੋਧਰੇਂਗੂ ਮੇਰੀਆਂ ਚੀਜ਼ਾਂ ਹੀ ਨਾ ਮੰਗ ਲੈਣ ਮੇਰੇ ਕੋਲ। ਉਹ ਤਾਂ ਤਿਆਗ ਕਰ ਚੁੱਕੇ ਨੇ ਆਪਣੇ ਮਨ ਕਰਕੇ, ਪਰਖਦੇ ਨੇ। ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਲਿਆਂ ਕੋਲ ਲੈ ਕੇ ਗਏ ਸੀ, ਬਿਰਲਾ ਅਤੇ ਰਾਜਾ ਭੁਪਿੰਦਰ ਸਿੰਘ ਦੋਵੇਂ ਗਏ ਸੀ। ਬਿਰਲੇ ਕੋਲ 1,00,000 ਰੁਪਏ ਦੀ ਥੈਲੀ ਫੜੀ ਹੋਈ ਸੀ। ਰਸਤੇ ਚ ਕਹਿੰਦਾ ਮਹਾਰਾਜੇ ਨੂੰ, ਕਹਿੰਦਾ ਮਹਾਂਪੁਰਸ਼ ਵੀ ਦੇਖ ਕੇ ਹੈਰਾਨ ਜਿਹੀ ਹੋ ਜਾਣਗੇ, 1,00,000 ਰੁਪਈਆ। ਉਹਨਾਂ ਜ਼ਮਾਨੇ ਚ 1,00,000 ਰੁਪਈਆ ਬਹੁਤ ਵੱਡੀ ਗੱਲ ਸੀ, ਹੁਣ ਦਾ ਉਹ 1 ਕਰੋੜ ਬਣ ਜਾਂਦਾ। ਜੇ ਵਿਚਾਰ ਕੇ ਦੇਖੀ ਚਾਂਦੀ ਦਾ ਰੁਪਈਆ 1.25 ਕਰੋੜ ਹੀ ਬਣ ਜਾਂਦਾ, 1.20 ਰੁਪਏ ਰੇਟ ਆ ਹੁਣ ਚਾਂਦੀ ਦੇ ਰੁਪਈਏ ਦਾ। ਤੋ ਇਸ ਕਰਕੇ ਜਦੋਂ ਜਾ ਕੇ ਇਧਰੋਂ ਰਾਜੇ ਨੂੰ ਥੋੜਾ ਜਿਹਾ ਹੰਕਾਰ ਸੀ, ਮਹਾਂਪੁਰਖ ਕਹਿੰਦੇ ਦੋਨਾਂ ਨੂੰ ਪਰਖ ਲੈਂਦੇ ਆ। ਆਪਣੇ ਸੰਗੀਆਂ ਨੂੰ ਕਹਿੰਦੇ ਮੇਰਾ ਮੰਜਾ ਜੋ ਜਿੱਥੇ ਟੋਭੇ ਚ ਚਿੱਕੜ ਜਾ ਨਾ ਕਾਫੀ ਸਾਰਾ, ਉੱਥੇ ਭੱਜ ਕੇ ਡਾਹ ਦੋ ਮੰਜਾ ਮੇਰਾ। ਮਹਾਂਪੁਰਸ਼ ਆਪ ਵੀ ਉਹ ਚਿੱਕੜ ਵਾਲੇ ਥਾਂ ਤੋਂ ਜਾ ਕੇ ਉੱਥੇ ਬਹਿ ਗਏ ਮੰਜੇ ਤੇ। ਕਹਿੰਦੇ ਲੈ ਪਤਾ ਲੱਗ ਜਾਣਾ ਦੋਨਾਂ ਦਾ ਹੀ। ਜਦੋਂ ਜਾ ਕੇ ਮਹਾਰਾਜਾ ਪਟਿਆਲਾ ਨੇ ਦੇਖਿਆ, ਉਹ ਵੀ ਸਮਝ ਗਿਆ ਵੀ ਮੇਰੀ ਪਰਖ ਲੈਣਾ। ਉਹ ਚਿੱਕੜ 'ਚ ਜਾ ਵੜਿਆ, ਚਿੱਕੜ 'ਚ ਜਾ ਕੇ ਉਹਨੇ ਨਹੀਂ ਪਰਵਾਹ ਕੀਤੀ ਕਿ ਮੇਰੇ ਕੱਪੜੇ ਲਿਬੜਦੇ ਨੇ, ਜਾ ਮੱਥਾ ਟੇਕਿਆ। ਹੱਸ ਕੇ ਕਹਿੰਦੇ ਤੂੰ ਤਾਂ ਪਾਸ ਹੋ ਗਿਆ ਚੱਲ। ਜਦੋਂ ਬਾਹਰ ਆਏ ਤਾਂ ਬਿਰਲੇ ਨੇ ਆਪਣੀ ਥੈਲੀ 1,00,000 ਰੁਪਏ ਵਾਲੀ ਮਹਾਂਪੁਰਸ਼ਾਂ ਦੇ ਚਰਨਾਂ 'ਤੇ ਰੱਖ ਤੀ। ਸੰਤਾਂ ਨੇ ਠੁੱਡਾ ਮਾਰਿਆ, ਜ਼ੋਰ ਦੀ ਥੈਲੀ ਉਹ ਗਈ ਫੁੱਟਬਾਲ ਵਾਂਗੂ। ਕਹਿੰਦੇ ਚੱਕ ਹੋਏ ਆਪਣੀ ਥੈਲੀ। ਕਹਿੰਦੇ ਮਹਾਰਾਜ ਦੇਖ ਲਓ 1,00,000 ਰੁਪਈਆ, ਤੁਸੀਂ ਕਦੇ ਦੇਖਿਆ ਨਹੀਂ ਹੋਣਾ। ਕਹਿੰਦੇ ਇਸੇ ਗੱਲ ਦਾ ਹੀ ਤਾਂ ਮਾਣ ਕਰਦਾ, ਤੂੰ ਰਾਹ 'ਚ ਗੱਲਾਂ ਕਰਦਾ ਹੁੰਦਾ ਸੀ ਵੀ ਸੰਤਾਂ ਨੇ ਕਦੇ 1,00,000 ਰੁਪਏ ਨੂੰ ਦੇਖਿਆ ਹੋਣਾ। ਕਹਿੰਦੇ ਬ੍ਰਹਮ ਗਿਆਨੀ ਚਾਹੇ ਤਾਂ ਸਾਰੀ ਧਰਤੀ ਸੋਨੇ ਦੀ ਬਣਾ ਸਕਦਾ, ਤੂੰ ਆਪਣਾ 1,00,000 ਰੁਪਏ ਚੱਕੀ ਫਿਰਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਮਨ ਦੇ ਅੰਦਰ ਧਿਆਨ ਦੇ ਨਾਲ ਰੱਖੇ ਕਿ ਭਾਉ ਖੱਲਾ ਆਗਨ ਤਪ ਤਾਓ, ਇਹ ਚੀਜ਼ਾਂ ਨੂੰ ਫਿਰ ਧਨ ਦਾ ਤਿਆਗ, ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਆਪਣੇ ਮਨ ਦੇ ਅੰਦਰ ਵਸਾ ਕੇ ਚੱਲੇ ਕਿ ਤਿਆਗ ਕਰਨਾ। ਤੇ ਤਿਆਗ ਦੇ ਨਾਲ ਹੀ ਸਤਿਗੁਰੂ ਕਹਿੰਦੇ ਜਾਤ ਹੈ, ਜਾਤ ਨਾਲ ਹੀ ਸੰਨਿਆਸ ਹੈ, ਸੰਨਿਆਸ ਨਾਲ ਹੀ ਬੈਰਾਗ ਹੈ, ਤੇ ਬੈਰਾਗ ਨਾਲ ਹੀ ਪ੍ਰਾਪਤੀ ਹੈ। ਇਹ ਸਾਰੀਆਂ ਚੀਜ਼ਾਂ ਦਾ ਆਪਸ ਵਿੱਚ ਜੋੜ ਮੇਲ ਹੈ। ਤਾਂ ਸਤਿਗੁਰੂ ਕਹਿੰਦੇ ਨੇ ਗੁਰਾਂ ਦੀ ਸੇਵਾ ਕਰਨ ਰੂਪੀ ਤਪਾਂ ਵਿੱਚੋਂ ਸ਼੍ਰੋਮਣੀ ਤਪ ਕਰੇ, ਗੁਰ ਸੇਵਾ ਤਪਾਂ ਸਿਰ ਤਪਸਾਰ। ਲੋਕੀ ਜਾ ਕੇ ਜੰਗਲਾਂ ਵਿੱਚ ਧੂਣੀਆਂ ਤਾਉਂਦੇ ਨੇ, ਜੇਠ ਹਾੜ੍ਹ ਦੇ ਮਹੀਨੇ 'ਚ ਉੱਤੋਂ ਤਿੱਖੀ ਗਰਮੀ ਜਦੋਂ ਪੈਂਦੀ ਉਦੋਂ ਸਾਧੂ ਸੰਤ ਚਾਰੇ ਪਾਸੇ 4 ਧੂਣੀਆਂ ਬਾਲਦੇ ਨੇ, 1 ਧੂਣੀ ਆਪਣੇ ਮੂਹਰੇ ਬਾਲਦੇ ਨੇ, ਕਹਿੰਦੇ ਮੈਂ ਤਪ ਕਰ ਰਿਹਾ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਤਪ ਹੀ ਕਰਨਾ ਸੀ ਤਾਂ ਤੁਸੀਂ ਲੋਹ ਦੇ ਮੂਹਰੇ ਬਹਿ ਕੇ ਲੰਗਰ ਪਕਾਓ, ਤਾਂ ਨਾਲੇ ਪਤਾ ਲੱਗ ਵੀ ਤਪ ਹੋ ਜਾਂਦਾ, ਉੱਥੇ ਵੀ ਤਪ ਹੀ ਹੁੰਦਾ, ਨਾਲੇ ਸੰਗਤ ਦੀ ਸੇਵਾ ਹੋ ਗਈ। ਇਸ ਕਰਕੇ ਗੁਰੂ ਸਾਹਿਬ ਨੇ ਜਿਹੜੀ ਸੇਵਾ ਬਖਸ਼ਿਸ਼ ਕੀਤੀ ਆ, ਕਹਿੰਦੇ ਇਹ ਤਪ ਹੈ। ਅਗਨੀ ਕਿਹੜੀ ਬਲਨੀ? ਤਪ ਤਾਓ। ਜਿਹੜੀ ਤਪ ਕੀਤਾ ਗੁਰੂ ਅੰਗਦ ਦੇਵ ਜੀ ਨੇ ਸੇਵਾ ਕਰਕੇ, ਜਿਹੜੀ ਤਪ ਕੀਤਾ ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਕਰਕੇ, ਤਪ ਕੀਤਾ ਗੁਰੂ ਰਾਮਦਾਸ ਜੀ ਨੇ ਸੇਵਾ ਕਰਕੇ, ਤਪ ਕੀਤਾ ਭਾਈ ਮੰਝ ਨੇ ਸੇਵਾ ਕਰਕੇ, ਇਹ ਸਾਰੇ ਤਪ ਹੀ ਤਪ ਨੇ। ਆਪਾਂ ਗੁਰਸਿੱਖਾਂ ਨੂੰ ਇਹੀ ਤਪ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਭਾਂਡਾ ਕਿਹੜਾ ਹੁੰਦਾ? ਜਿਹਦੇ 'ਚ ਪੰਘਲਾ ਕੇ ਸੋਨਾ ਪਾਉਂਦੇ, ਕੁਠਾਲੀ। ਭਾਂਡਾ ਭਾਉ ਜਿਹੜਾ ਮਨ ਨੂੰ ਪ੍ਰੇਮ ਵਿਸ਼ਿਸ਼ਟ ਕਰਨਾ ਨਾ, ਮਨ ਨੂੰ ਪ੍ਰੇਮ ਦੇ ਸੰਯੁਕਤ ਕਰਨਾ ਮਨ ਨੂੰ, ਸੋ ਇਹੀ ਭਾਂਡਾ ਕਰੇ, ਕੁਠਾਲੀ ਬਣਾਉਣਾ ਕਰੇ ਪ੍ਰੇਮ ਦੇ ਨਾਲ। ਜਦ ਤੱਕ ਮਨ ਦੇ ਅੰਦਰ ਪ੍ਰੇਮ ਨਹੀਂ ਉਦੋਂ ਤੱਕ ਕੁਛ ਵੀ ਨਹੀਂ, ਕਿਉਂਕਿ ਪ੍ਰੇਮ ਹੀ ਵੱਡੀ ਚੀਜ਼ ਹੈ, ਪ੍ਰੇਮ ਹੀ ਤਾਂ ਬਣਦਾ ਨਹੀਂ। ਸੋਝੀ ਪਾਉਣ ਲਈ ਤਾਂ ਇੰਨਾ ਹੀ ਜ਼ੋਰ ਲਾਉਣਾ ਪੈਂਦਾ ਆਪਾਂ ਨੂੰ ਕਿ ਪ੍ਰੇਮ ਕਰੋ, ਗੁਰਾਂ ਦੇ ਨਾਲ ਪ੍ਰੇਮ ਕਰੋ, ਬਾਣੀ ਨਾਲ ਪ੍ਰੇਮ ਕਰੋ, ਰਹਿਤ ਨਾਲ ਪ੍ਰੇਮ ਕਰੋ, ਕੀਰਤਨ ਕਥਾ ਨਾਲ ਪ੍ਰੇਮ ਕਰੋ, ਪ੍ਰੇਮ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪ੍ਰਾਪਤੀ ਕੀਤੀ। ਬਹੁਤਾ ਹੀ ਪ੍ਰੇਮ ਹੈ ਮੇਰਾ, ਬਹੁਤਾ ਹੀ ਕਹਿੰਦੇ ਕਿੰਨਾ ਪ੍ਰੇਮ ਹੈ, ਪ੍ਰੇਮ ਵੀ ਤਾਂ ਦੇਖਣਾ ਹੈ। ਕਹਿੰਦੇ ਜੀ ਇਸ ਤਾਂ ਦਿਲੋਂ ਪਿਆਰ ਕਰਦੇ ਹੈ, ਬਾਹਰੋਂ ਬਾਹਰੋਂ ਦਿਖਾਵਾ ਨਹੀਂ ਕਰਦੇ, ਨਹੀਂ ਬਾਹਰੋਂ ਵੀ ਦਿਖਾਉਣਾ ਪੈਂਦਾ। ਜਿਵੇਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਵਨਾ ਨਾਲ ਚੋਲਾ ਪਹਿਨਾਇਆ ਸੀ, ਉਹ ਭਾਵਨਾ ਨਾਲ ਹੀ ਸਾਰਾ ਕੁਛ ਕੀਤਾ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵਨਾ ਦਾ ਹੀ ਕੱਪੜਾ ਪਹਿਨਾਉਣਾ, ਮਨ ਦੀ ਭਾਵਨਾ ਨਾਲ ਹੀ, ਜੇ ਭਾਵਨਾ ਬਣਾ ਲਈਏ ਨਾ ਮਨ ਦੀ, ਫਲ ਮਿਲ ਜਾਂਦਾ। ਸੋ ਜਿਵੇਂ ਕੋਈ ਬੰਦੇ ਕੋਲ ਪੈਸੇ ਤਾਂ ਨਹੀਂ ਹੈ ਪਰ ਇਹ ਬੈਠਾ ਸੋਚ ਲੇ ਕਿ ਮੈਂ ਸਾਰਾ ਇੱਥੇ ਵੱਡਾ ਸਾਰਾ ਇੱਕ ਸੋਨੇ ਦਾ ਛਤਰ ਝਲਾਵਾਂ ਮਹਾਰਾਜ ਦੇ ਉੱਤੇ, ਮੇਰੀ ਸ਼ਰਧਾ। ਪਰ ਜਿਹੜਾ ਆਪਦੀ ਜੇਬ ਦੇਖਦਾ, ਘਰ ਦੇ ਖਰਚੇ ਵੀ ਨਹੀਂ ਪੂਰੇ ਹੁੰਦੇ, ਉਹ ਖਿਆਲ ਨਾਲ ਹੀ ਬੈਠਾ ਸੋਚਦਾ ਐਂ ਛਤਰ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਬਸ ਉਹ ਫਲ ਲੱਗ ਗਿਆ। ਭਾਵੇਂ ਆਪਾਂ ਚੜਾਇਆ ਨਹੀਂ, ਭਾਵਨਾ ਨਾਲ ਹੀ ਜਿਹੜਾ ਛਤਰ ਚੜਾ ਦਿੱਤਾ ਉਹਦਾ ਫਲ ਓਨਾ ਹੀ ਮਿਲ ਜਾਂਦਾ। ਗੁਰੂ ਸਾਹਿਬ ਕਹਿੰਦੇ ਦੇਖੋ ਇਹਦੀ ਭਾਵਨਾ ਹੈ, ਇਹਨੇ ਭਾਵਨਾ ਨਾਲ ਮੇਰੇ ਉੱਤੇ ਛਤਰ ਚਲਾ ਦਿੱਤਾ। ਸਤਿਗੁਰੂ ਸੂਖਮ ਰੂਪ ਚ ਉਹਨੂੰ ਅੰਗੀਕਾਰ ਕਰ ਲੈਂਦੇ ਨੇ। ਜੇ ਆਪਾਂ ਕਹੀਏ ਕਿ ਮੇਰੇ ਕੋਲ ਵੀ ਜੇ ਇੰਨਾ ਪੈਸਾ ਹੁੰਦਾ, ਮੈਂ ਵੀ ਲੰਗਰ ਕਰਦਾ, ਮੈਂ ਵੀ ਅਖੰਡ ਪਾਠ ਕਰਾਉਂਦਾ, ਬਹੁਤ ਕੋਈ ਪਿਆਰ ਨਾਲ ਇਹ ਗੱਲ ਸੋਚੇ ਸੱਚੇ ਪਾਤਸ਼ਾਹ ਕਿ ਸਾਡੇ ਕੋਲ ਵੀ ਐਸਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਉਹਦੀ ਭਾਵਨਾ ਦੀ ਕਦਰ ਕਰਦੇ ਨੇ ਵੀ ਕਿੰਨੀ ਸਿੱਖ ਦੀ ਭਾਵਨਾ ਮਨ ਦੇ ਅੰਦਰ ਇਹਦੇ, ਕਿਉਂਕਿ ਕਲਯੁਗ ਹੈ ਨਾ, ਪੜ੍ਹੇ ਲਿਖੇ ਜ਼ਿਆਦਾ ਹੋਣ ਕਰਕੇ ਨੈਗੇਟਿਵ ਪਾਸੇ ਬਿਰਤੀ ਜ਼ਿਆਦਾ ਜਾਂਦੀ। ਫਿਰ ਤਾਂ ਕੋਈ ਮੈਨੂੰ ਇਹ ਵੀ ਕੁਐਸਚਨ ਕਰੂ, ਫਿਰ ਤਾਂ ਜੀ ਖੰਡ ਪਾਠ ਦੀ ਲੋੜ ਹੀ ਨਹੀਂ ਗੀ, ਫਿਰ ਤਾਂ ਲੰਗਰ ਦੀ ਲੋੜ ਨਹੀਂ, ਫਿਰ ਅਸੀਂ ਭਾਵਨਾ ਹੀ ਕਰ ਲਿਆ ਕਰੀਏ। ਭਾਵਨਾ ਗਰੀਬ ਦੀ ਕਹੀ ਆ, ਇਹ ਥੋੜੀ ਵੀ ਕੋਲ ਲੱਖਾਂ ਡਾਲਰ ਆ ਤੇ ਫਿਰ ਭਾਵਨਾ ਕਰਕੇ ਹੀ ਸਾਰ ਲਵੇ, ਨਹੀਂ। ਗਰੀਬ ਦੀ ਭਾਵਨਾ ਨੂੰ ਸਤਿਗੁਰੂ ਉਸੇ ਤਰ੍ਹਾਂ ਹੀ ਲੈਂਦੇ ਨੇ, ਗਰੀਬ ਦੇ ਦੋ ਪੈਸੇ ਲੈ ਕੇ, ਜਾਂ ਸਿੱਖ ਨੇ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਨੂੰ ਦੋ ਪੈਸੇ, ਮਹਾਰਾਜ ਗਰੀਬ ਹੈ ਜੀ ਇੰਨੀ ਦੁਖੀ ਮੱਥਾ ਟੇਕੀ, ਕੀ ਚਾਹੁੰਦਾ ਮਹਾਰਾਜ, ਨਿਹਾਲ ਕਰ ਦਿਓ ਕਿਰਪਾ, ਜਨਮ ਮਰਨ ਕੱਟ ਦਿਓ। ਸਤਿਗੁਰੂ ਨੇ ਉਹ ਦੋ ਪੈਸੇ ਨਹੀਂ ਦੇਖੇ, ਸਤਿਗੁਰੂ ਨੇ ਉਹਦੀ ਭਾਵਨਾ ਦੇਖੀ ਹੈ, ਜਿਹੜੀ ਦੋ ਖਰਬ ਅਰਬ ਤੋਂ ਵੀ ਜ਼ਿਆਦਾ ਹੀ ਕਿਤੇ ਐਸੀ ਭਾਵਨਾ ਸੀ, ਜਿਹੜੀ ਭਾਵਨਾ ਪੈਸੇ ਵਾਲੇ ਕੋਲ ਨਹੀਂ ਹੁੰਦੀ, ਗਰੀਬ ਕੋਲੋਂ ਭਾਵਨਾ ਹੁੰਦੀ। ਗਰੀਬ ਨੇ ਭਾਵਨਾ ਨਾਲ ਮੱਥਾ ਟੇਕਿਆ। ਹਾਂ, ਕਦੇ ਰਾਜਿਆਂ ਮਹਾਰਾਜਿਆਂ ਅਮੀਰਾਂ ਕੋਲ ਵੀ ਭਾਵਨਾ, ਜਿਵੇਂ ਅਕਬਰ ਬਾਦਸ਼ਾਹ ਕੋਲ ਭਾਵਨਾ ਸੀ, ਅਮੀਰਾਂ ਕੋਲ ਵੀ ਭਾਵਨਾ ਹੁੰਦੀ ਹੈ, ਬਹੁਤ ਵੱਡੇ ਕਰਮਾਂ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਕੋਲ ਭਾਵਨਾ ਹੁੰਦੀ ਗੁਰਾਂ ਪ੍ਰਤੀ। ਜਿਹੜਾ ਇਹ ਸਮਝੇ ਕਿ ਸਾਰਾ ਹੀ ਗੁਰੂ ਨਾਨਕ ਦਾ, ਮੇਰਾ ਕੀ ਹੈ, ਮੇਰਾ ਤਾਂ ਕੁਛ ਵੀ ਨਹੀਂ ਹੈ ਸੱਚੇ ਪਾਤਸ਼ਾਹ, ਸਾਰਾ ਹੈ ਹੀ ਤੁਹਾਡਾ। ਕਿਉਂ ਸਤਿਗੁਰੂ ਕਹਿੰਦੇ ਭਾਓ ਕਰੇ ਅੰਮ੍ਰਿਤ ਤਿਤ ਢਾਲ, ਉਸ ਕੁਠਾਲੀ ਚ ਅੰਮ੍ਰਿਤ ਰੂਪ ਜੋ ਨਾਮ ਹੈ ਸੋਨਾ ਪਾਵੇ। ਅੰਮ੍ਰਿਤ ਤਿਤ ਢਾਲ, ਇੱਥੇ ਤਿੰਨ ਤੱਤੇ ਨੇ, ਇਕੱਠੇ ਨਾ ਹੋ ਜਾਣੇ, ਇਹ ਧਿਆਨ ਰੱਖਣਾ। ਕਈ ਵਾਰ ਪੜ੍ਹਦਿਆਂ ਪੜ੍ਹ ਜਾਂਦੇ ਅੰਮ੍ਰਿਤ ਢਾਲ, ਉਹ ਵਿੱਚ ਹੀ ਰਲ ਜਾਂਦੇ ਤਿੰਨੇ ਤੱਤੇ, ਅੰਮ੍ਰਿਤ ਤਿਤ ਢਾਲ, ਅੱਡ ਅੱਡ ਬੋਲੇ ਢਾਲ ਲੱਲੇ ਸਿਹਾਰੀ। ਸੋ ਅੰਮ੍ਰਿਤੂ ਕਰਨ ਵਾਲਾ ਜੋ ਗੁਰ ਉਪਦੇਸ਼ ਹੈ ਸੋਨਾ ਹਿਰਦੇ ਚ ਪਾਵੇ, ਕੁਠਾਲੀ ਚ ਵਸਾਵੇ, ਘੜੀਆ ਸ਼ਬਦ ਸੱਚੀ ਟਕਸਾਲ। ਤਾਂ ਫਿਰ ਕਹਿੰਦੇ ਸਤਸੰਗਤ ਰੂਪੀ ਸੱਚੀ ਟਕਸਾਲ ਚ ਜਿਹੜਾ ਸ਼ਬਦ ਬਾਣੀ ਦਾ ਸੌਰਨਾ ਘੜਿਆ ਜਾਂਦਾ, ਗਹਿਣਾ ਘੜਿਆ ਜਾਂਦਾ, ਗੁਰਮੁਖ ਸੇਵਾ ਕਾਲ ਜਿਨ ਕਾਲੀ, ਤਿਸ ਘੜੀਆ ਸ਼ਬਦ ਸੱਚੀ ਟਕਸਾਲੀ। ਇਹ ਚੌਥੇ ਪਾਤਸ਼ਾਹ ਮਹਾਰਾਜ ਦਾ ਬਚਨ ਹੈ। ਟਕਸਲਾ, ਇਹ ਹਿੰਦੀ ਦਾ ਅੱਖਰ ਆਉਂਦਾ ਤਕਸ਼ਲਾ, ਇਹ ਯੂਨੀਵਰਸਿਟੀ ਹੁੰਦੀ ਸੀ ਪੁਰਾਣੇ ਟਾਈਮ ਵਿੱਚ ਤਕਸ਼ਲਾ, ਉਹ ਤਕਸ਼ਲਾ ਤੋਂ ਟਕਸਲਾ ਬਣਿਆ, ਉਹ ਤੋਂ ਇਹ ਪੰਜਾਬੀ ਚ ਆਪਾਂ ਟਕਸਾਲ ਕਹਿੰਦੇ ਹਾਂ। ਇਹ ਤਕਸ਼ਲਾ ਯੂਨੀਵਰਸਿਟੀ ਹੋਈ ਹੈ ਜਿੱਥੇ ਬਹੁਤ ਭਾਰੀ ਪੜ੍ਹਾਇਆ ਜਾਂਦਾ ਸੀ, ਇਸ ਕਰਕੇ ਤਕਸਲਾ ਤੋਂ ਅੱਗੇ ਹੌਲੀ ਹੌਲੀ ਟਕਸਾਲ ਅੱਖਰ ਪੈਦਾ ਹੋਇਆ। ਟਕਸਾਲ ਉਹ ਹੁੰਦੀ ਜਿੱਥੇ ਸਿੱਕਿਆਂ ਦੀ ਘਾੜਤ ਘੜੀ ਜਾਂਦੀ ਹੈ, ਜਿੱਥੇ ਸੋਨੇ ਦੇ ਸਿੱਕੇ, ਚਾਂਦੀ ਦੇ ਸਿੱਕੇ, ਜਿੱਥੇ ਆ ਸਾਰੇ ਡਾਲਰ ਜੇ ਬਣਦੇ ਨੇ, ਇਹਨੂੰ ਕਹਿੰਦੇ ਟਕਸਾਲ। ਇੱਥੇ ਘੜੀ ਹੈ ਸ਼ਬਦ ਸੱਚੀ ਟਕਸਾਲ, ਸਤਸੰਗਤ ਰੂਪੀ ਟਕਸਾਲ ਚ ਸ਼ਬਦ ਤੋਂ ਭਾਵ ਬਾਣੀ ਦਾ ਸਵਰਨਾ ਸੌਰਨਾ ਘੜਿਆ ਜਾਂਦਾ, ਗਹਿਣਾ ਘੜਿਆ ਜਾਂਦਾ, ਬੰਦੇ ਨੂੰ ਬਿਠਾ ਕੇ ਇੱਥੇ, ਕਿਉਂਕਿ ਹੀਰਾ ਘੜਨਾ ਕੋਈ ਸੌਖਾ ਨਹੀਂ ਤੇ ਸੋਨੇ ਨੂੰ ਘੜਨਾ ਵੀ ਕੋਈ ਸੌਖਾ ਨਹੀਂ, ਸਿੱਖ ਦੇ ਮਨ ਨੂੰ ਸਤਿਗੁਰੂ ਰੋਜ਼ ਸੰਗਤ ਚ ਬਿਠਾ ਕੇ ਇੱਥੇ ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ, ਸਤਸੰਗਤ ਰੂਪੀ ਭੱਠੀ ਚ ਬਿਠਾ ਕੇ ਸਤਿਗੁਰੂ ਜੀ ਨੂੰ ਇੱਥੇ ਲਿਆਉਂਦੇ ਨੇ ਔਰ ਇੱਥੇ ਬਿਠਾ ਕੇ ਸਤਿਗੁਰੂ ਕਿਰਪਾ ਕਰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਤਸੰਗਤ ਦੇ ਵਿੱਚ ਲਿਆ ਕੇ ਗਿਆਨ ਦਾ ਹਥੌੜਾ ਛੋਟਾ ਛੋਟਾ ਚਲਾ ਕੇ ਇਹਦੇ ਮਨ ਦੀ ਘਾੜਤ ਨੂੰ ਘੜਦੇ ਨੇ, ਪ੍ਰੇਮ ਦਿੰਦੇ ਨੇ, ਅੰਮ੍ਰਿਤ ਨਾਮ ਦਿੰਦੇ ਨੇ, ਅੰਮ੍ਰਿਤ ਉਪਦੇਸ਼ ਦਿੰਦੇ ਨੇ, ਨਿੱਕੀ ਨਿੱਕੀ ਜਿਵੇਂ ਸੁਨਿਆਰੇ ਦੀ ਸੱਟ ਟਿਕ 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 ਕਰਦੀ ਹੈ, ਇਸ ਤਰ੍ਹਾਂ ਸਤਿਗੁਰ ਦਾ ਉਪਦੇਸ਼ ਹੌਲੀ 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 ਸਿੱਖ ਦੇ ਮਨ ਨੂੰ ਘੜਦਾ 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 ਬੜੀ ਸੋਹਣੀ ਮਨ ਦੀ ਘਾੜਤ ਬਣ ਜਾਂਦੀ। ਕਿਉਂਕਿ ਬਾਣੀ ਦਾ ਜਿਹੜਾ ਸੌਰਨਾ ਬਹੁਤ ਮੁਸ਼ਕਲ ਹੈ, ਕਈਆਂ ਨੂੰ ਸਤਸੰਗ ਵਿੱਚ ਆਉਂਦਿਆਂ ਜਾਂਦਿਆਂ ਕਈ ਸਾਲ ਨਿਕਲ ਜਾਂਦੇ ਨੇ, ਪਰ ਧਾਰਨਾ ਤੋਂ ਬਿਨਾਂ ਅਤੇ ਮੁੱਖ ਗੁਰਾਂ ਦੀ ਸੇਵਾ ਰੂਪ ਕਮਾਈ ਤੋਂ ਬਿਨਾਂ। ਸੋ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦੇ ਕੀਤੇ ਤੋਂ ਬਿਨਾਂ ਹੋਣ ਕਰਕੇ ਬਾਣੀ ਮਿੱਠੀ ਨਹੀਂ ਹੁੰਦੀ, ਫਿਰ ਵੀ ਬੋਲੀ 'ਚ ਕੁੜੱਤਣ ਰਹਿੰਦੀ, ਪੱਥਰ ਵਾਲਾ ਹਿਸਾਬ ਰਹਿੰਦਾ। ਪੱਥਰ ਜਿੰਨਾ ਚਿਰ ਪਾਣੀ 'ਚ ਆ ਉਨਾ ਚਿਰ ਹੀ ਠੀਕ, ਬਾਹਰ ਰੱਖ ਦਿਓ ਉਸੇ ਟਾਈਮ ਸੁੱਕ ਜਾਂਦਾ, ਜੇ ਤੋੜ ਕੇ ਦੇਖੋ ਅੰਦਰੋਂ ਸੁੱਕਾ ਹੀ ਰਹਿੰਦਾ। ਸੋ ਇਹ ਸਾਰੇ ਜਿਹੜੇ ਸਾਧਨ ਨੇ ਨਾ, ਤਾਂ ਸਤਸੰਗਤ ਰੂਪੀ ਸੱਚੀ ਟਕਸਾਲ 'ਚ ਮਿੱਠੀ ਬਾਣੀ ਬੋਲਣੀ ਆਉਂਦੀ ਹੈ। ਸੱਚੀ ਟਕਸਾਲ ਸਤਸੰਗ 'ਚ ਗੁਰ ਸ਼ਬਦ ਦੁਆਰਾ ਜਿਹੜਾ ਮਨ ਘੜਿਆ ਜਾਂਦਾ, ਮਨ ਸ਼ੁੱਧ ਹੋ ਜਾਂਦਾ। ਸੱਚੀ ਟਕਸਾਲ ਸਤਸੰਗ 'ਚ ਸ਼ਬਦ ਤੋਂ ਭਾਵ ਬ੍ਰਹਮ ਦੀ ਪ੍ਰਾਪਤੀ ਘੜੀ ਜਾਂਦੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਤਾਂ ਬੜੀ ਕਠਿਨ ਹੈ, ਜਿਹੜੀ ਤੁਸੀਂ ਸਾਰੀ ਇਹ ਘਾੜਤ ਦੱਸੀ ਬੜੀ ਕਠਿਨ ਹੈ। ਇਹ ਮਿਲਦੀ ਫਿਰ ਕਿਹਨਾਂ ਨੂੰ ਹੈ? ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਕਿਰਪਾ ਹੁੰਦੀ, ਜਿਨ ਕਉ ਨਦਰ ਕਰਮ ਤਿੰਨਕਾਰ, ਕਰਮ ਤੇ ਹੀ ਵਿਸ਼ਰਾਮ ਹੈ ਇਹਦਾ। ਜਿਨ੍ਹਾਂ ਉੱਪਰ ਨਦਰ ਨਦਰੀ ਪਰਮਾਤਮਾ ਦੀ ਕਰਮ ਤੋਂ ਭਾਵ ਕਿਰਪਾ ਦ੍ਰਿਸ਼ਟੀ ਹੋ ਜਾਂਦੀ, ਉਹਨਾਂ ਨੂੰ ਇਹ ਕਾਰ ਪ੍ਰਾਪਤ ਹੁੰਦੀ, ਉਹਨਾਂ ਨੂੰ ਇਹ ਕਿਰਪਾ ਹੁੰਦੀ। ਉਹ ਇਹ ਕੁਛ ਕਰਦੇ ਨੇ, ਜਾਤ ਰੱਖਦੇ ਨੇ, ਧੀਰਜ ਰੱਖਦੇ ਨੇ, ਪਹਿਲਾਂ ਨਹੀਂ ਰੱਖਿਆ ਹੁਣ ਰੱਖੀਏ, ਕੋਸ਼ਿਸ਼ ਕਰੀਏ ਜਾਤ ਰੱਖ ਕੇ। ਕਿਉਂਕਿ ਜੇ ਜਤੀ ਸਤੀ ਬੰਦਾ, ਪਹਿਲੀ ਗੱਲ ਮਾਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜਤੀ ਬੰਦਾ ਇੱਕ ਜਪਜੀ ਸਾਹਿਬ ਰੋਜ਼ ਕਰੇ, ਉਹਦਾ ਆਮ ਬੰਦੇ ਦੇ 100 ਪਾਠਾਂ ਜਿੰਨਾ ਬਰਾਬਰਤਾ ਹੋ ਜਾਂਦੀ ਹੈ, ਮਨ ਬਾਣੀ ਸਰੀਰ ਕਰਕੇ ਜਤੀ ਹੋਵੇ। ਜੇ ਮਨ ਕਰਕੇ ਡੋਲਿਆ, ਸਰੀਰ ਕਰਕੇ ਜਤੀ ਹੈ, ਮਨ ਬਾਣੀ ਕਰਕੇ ਡੋਲ ਜਾਂਦਾ, ਤਾਂ ਵੀ ਉਹਦਾ ਬਹੁਤ ਫਲ ਹੋ ਜਾਂਦਾ ਉਹਨੂੰ ਪਾਠਾਂ ਦਾ। ਅਤੇ ਜੇ ਬੰਦਾ ਕੁਰੈਤੀਆ ਹੋ ਜੇ, ਵਿਕਾਰੀ ਹੋ ਜੇ, ਤੇ ਫਿਰ ਭਾਵੇਂ ਉਹ 100 ਪਾਠ ਵੀ ਕਰੇ, ਫਿਰ ਉਹਨੂੰ ਹੌਲੀ ਹੌਲੀ ਫਰਕ ਪੈਂਦਾ, ਦੇਰ ਲੱਗ ਜਾਂਦੀ ਪ੍ਰਾਪਤੀ ਵਿੱਚ। ਇਸ ਕਰਕੇ ਹੀ ਸਤਿਗੁਰੂ ਨੇ ਸ਼ੁਰੂ ਜਪਜੀ ਸਾਹਿਬ 'ਚ ਕਿਹਾ ਸੀ, ਬਿਣ ਗੁਣ ਕੀਤੇ ਭਗਤ ਨਾ ਹੋਏ। ਗੁਣ ਸ਼ੁਭ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਪਹਿਲਾਂ ਆਪਣੇ ਅੰਦਰ ਆਪਾਂ ਨੂੰ ਸ੍ਰੇਸ਼ਟਾਚਾਰ, ਉੱਚਾ ਜੀਵਨ, ਆਚਰਣ ਚੰਗਾ ਬਣਾਉਣ ਦੀ ਪਹਿਲਾਂ ਲੋੜ ਪੈਂਦੀ, ਕੁਛ ਜਿੰਨਾ ਆਪਣੇ ਹੱਥ 'ਚ ਹੈ, ਇੰਨਾ ਕੁ ਆਪਾਂ ਕਰ ਸਕਦੇ ਹਾਂ। ਕਿਉਂਕਿ ਸਰੀਰ ਤਾਂ ਜੇ ਆਪਣੇ ਕੰਟਰੋਲ 'ਚ ਆ ਨਾ, ਫਿਰ ਅੰਦਰੋਂ ਮਨ ਨੂੰ ਕੰਟਰੋਲ ਕਰਨਾ ਪੈਂਦਾ। ਮਨ ਮਹਾਰਾਜ ਕਹਿੰਦੇ ਚੁੱਪ ਹੈ, ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਵਤਾਰ। ਇਹ ਊਨੀ ਚੁੱਪ ਹੁੰਦਾ, ਅੰਦਰੋਂ ਰੌਲਾ ਪਾਈ ਜਾਂਦਾ ਕੋਈ ਨਾ ਕੋਈ। ਇਸ ਕਰਕੇ ਉਹ ਫਿਰ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਵਾਹਿਗੁਰੂ ਦੇ ਹੁਕਮ ਚੱਲਣਾ ਹੈ। ਤਾਂ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਆਪਣੇ ਕੀਤੇ ਹੋਏ ਸ਼ੁਭ ਕਰਮ ਜਦੋਂ ਫਲ ਦੇਣ ਨੂੰ ਪ੍ਰਗਟ ਹੁੰਦੇ ਨੇ ਨਾ, ਉਹਨਾਂ ਉੱਪਰ ਨਦਰੀ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ। ਫਿਰ ਜਦੋਂ ਸਮਾਂ ਆ ਜਾਂਦਾ, ਉਹ ਦਸਵੇਂ ਪਾਤਸ਼ਾਹ ਜਿਵੇਂ ਲਿਖਿਆ ਨਾ, ਸਮਾਂ ਵਰਦਾਨ ਬਹੁਰ ਜਬ ਆਵਾ, ਰਾਮਦਾਸ ਤਬ ਸਤਿਗੁਰੂ ਕਹਾਵਾ। ਜਦੋਂ ਉਹ ਸਮਾਂ ਆਇਆ, ਜਦੋਂ ਅਕਾਲ ਪੁਰਖ ਨੇ ਕਿਹਾ ਸੀ ਕਿ ਜਦੋਂ ਮੈਂ ਚੌਥੇ ਰੂਪ 'ਚ ਆਵਾਂਗਾ, ਚੌਥੇ ਰੂਪ ਵਿੱਚ ਤੁਹਾਨੂੰ ਉਦੋਂ ਗੁਰਤਾ ਗੱਦੀ ਦੀ ਦਾਤ ਤੁਹਾਡੇ 'ਚ ਆਵੇਗੀ, ਸੋਢੀ ਕੁਲ 'ਚ। ਇਹ ਪਹਿਲਾਂ ਦੇ ਕਿਤੇ ਪੁਰਾਣੇ ਬਚਨ ਹੋਏ ਹੋਏ ਸੀ ਮਹਾਰਾਜ ਨੇ ਦੱਸੇ ਸਤਯੁਗ ਦੇ। ਫਿਰ ਤਾਂਹੀਓ ਲਿਖਿਆ ਵੀ ਸਮਾਂ ਜਦੋਂ ਵਰਦਾਨ ਦਾ ਤਾਂ ਕਿਰਪਾ ਹੋਈ। ਇਸੇ ਤਰ੍ਹਾਂ ਹੀ ਜਦੋਂ ਜੀਵ ਦਾ ਕਰਮ ਫਲ ਦੇਣ ਨੂੰ ਉਦੇ ਹੁੰਦਾ, ਚਾਹੇ ਉਹ ਮਾੜਾ ਫਲ ਸਾਹਮਣੇ ਆ ਗਿਆ, ਚਾਹੇ ਉਹ ਚੰਗਾ ਆ ਗਿਆ, ਉਹਨੇ ਆਪਣਾ ਕੰਮ ਕਰ ਜਾਣਾ, ਉਹ ਫਲ ਸਾਹਮਣੇ ਆ ਹੀ ਜਾਣਾ, ਉਸਨੇ ਆਪਾਂ ਨੂੰ ਫਲ ਦੇਣਾ ਹੀ ਦੇਣਾ। ਇਸ ਕਰਕੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਫਲ ਹੈ ਕਿ ਸਤਿਗੁਰੂ ਦੀ ਪ੍ਰਾਪਤੀ ਹੋਣੀ। ਇਹ ਨਿਸ਼ਾਨੀ ਹੈ ਵੀ ਮੇਰੇ ਭਾਗ ਚੰਗੇ, ਮੈਂ ਇਹਦੇ ਕੀ ਥਰਮਾਮੀਟਰ, ਮੇਰੇ ਭਾਗ ਚੰਗੇ ਨੇ। ਕਹਿੰਦੇ ਇਹ ਜਾਣ ਲੈ, ਜਦ ਤੂੰ ਗੁਰੂ ਘਰ 'ਚ ਆ ਕੇ ਮੱਥਾ ਟੇਕ ਲਿਆ ਨਾ, ਗੁਰਾਂ ਦੀ ਹਜ਼ੂਰੀ 'ਚ ਬਹਿ ਗਿਆ, ਸਮਝ ਤੇਰੇ ਚੰਗੇ ਭਾਗ ਜਾਗੇ ਨੇ। ਹੁਣ ਹੌਲੀ ਹੌਲੀ ਤੈਨੂੰ ਕਥਾ ਮਿਲੀ, ਕੀਰਤਨ ਮਿਲਿਆ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਮਿਲੀ, ਨਿਤਨੇਮ ਮਿਲਿਆ, ਅੰਮ੍ਰਿਤ ਵੇਲਾ ਮਿਲਿਆ, ਅਭਿਆਸ ਕਰਨਾ ਮਿਲਿਆ, ਸਿਮਰਨ ਮਿਲਿਆ, ਚੰਗੇ ਗੁਰਮੁਖਾਂ ਦੀ ਸੰਗਤ ਹੋਣ ਲੱਗ ਪਈ। ਇਹ ਚੰਗੇ ਭਾਗਾਂ ਦੇ ਉਦੇ ਹੋਣ ਦੀ ਨਿਸ਼ਾਨੀ ਆ ਗਈ ਹੈ। ਜਿਨ੍ਹਾਂ ਉੱਤੇ ਵਾਹਿਗੁਰੂ ਦੀ ਪੂਰਨ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹਨਾਂ ਨੂੰ ਇਹ ਸਾਰੇ ਸਾਧਨਾਂ ਦੀ ਕਾਰ ਪ੍ਰਾਪਤ ਹੁੰਦੀ, ਭਾਵ ਸਾਧਨਾ ਦਾ ਕੰਮ ਮਿਲ ਜਾਂਦਾ। ਕਿੱਥੇ ਉਹ ਪਹਿਲਾਂ ਐਵੇਂ ਸਮਾਂ ਬਰਬਾਦ ਹੀ ਕਰਦੇ ਸੀ, ਸੌਂ ਕੇ ਕਈ ਤੜਕੇ ਹੀ ਉੱਠ ਕੇ ਟੀਵੀ ਲਾ ਕੇ ਦੇਖਣ ਲੱਗ ਜਾਂਦੇ, ਉਹ ਵੀ ਦੇਖ ਲਓ ਬੰਦੇ ਹੀ ਨੇ। ਕਈ ਰਾਤ ਰਾਤ ਭਰ ਟੀਵੀ ਉਹੀ ਦੇਖਦੇ ਰਹਿੰਦੇ ਨੇ, ਕਈ ਸਵੇਰੇ ਉੱਠਦੇ ਹੀ ਅਖਬਾਰ ਪੜ੍ਹਨੀ ਪਈ, ਪਹਿਲਾਂ ਅਖਬਾਰ ਪੜ੍ਹਦੇ ਨਹੀਂ। ਫਿਰ ਉਹਨਾਂ ਦੀ ਕਾਰ ਕਿਹੜੀ? ਉਹਨਾਂ ਦੀ ਤਾਂ ਹੋਰ ਹੀ ਕੋਈ ਕਾਰ ਹੈ। ਜਿਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਹੋਈ ਆ, ਉਹ ਸਭ ਤੋਂ ਪਹਿਲਾਂ ਆਪਣੇ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਨੇ, ਨਿਤਨੇਮ ਕਰਦੇ ਨੇ, ਭਗਤੀ ਕਰਦੇ ਨੇ, ਰਾਤ ਨੂੰ ਮੌਕਾ ਸੰਭਾਲਦੇ ਨੇ, ਮਿੰਟ ਮਿੰਟ ਨੂੰ ਸੰਭਾਲਦੇ ਨੇ, ਖਾਲੀ ਨਹੀਂ ਜਾਣ ਦਿੰਦੇ। ਉਹਨਾਂ ਨੂੰ ਇਹ ਕਾਰ ਪ੍ਰਾਪਤ ਹੋ ਗਈ, ਉਹਨਾਂ ਦੀ ਵਰਤ ਬਲੇਵਾ ਭਗਤੀ ਦਾ ਹੀ ਹੋ ਗਿਆ ਸਾਰਾ। ਭਗਤ ਜਨਾ ਕੀ ਵਰਤਨ ਨਾਮ, ਭਗਤਾਂ ਦੀ ਵਰਤ ਬਲੇਵਾ ਹੋ ਗਿਆ, ਜਾ ਕੇ ਵਰਤਨ ਕੇਵਲ ਨਾਮ। ਜਦੋਂ ਉਹਨਾਂ ਦੇ ਉੱਤੇ ਇਹ ਕਿਰਪਾ ਦ੍ਰਿਸ਼ਟੀ ਨਾਲ ਇਹ ਕਾਰ ਉਹਨਾਂ ਨੂੰ ਮਿਲ ਗਈ, ਰਾਤ ਦਿਨ ਐਵੇਂ ਸਮਾਂ ਬਰਬਾਦ ਕਰਨ ਨਾਲੋਂ ਕਥਾ ਕੀਰਤਨ ਵਾਲੇ ਪਾਸੇ ਲੱਗ ਗਿਆ, ਲੰਗਰ ਸੇਵਾ ਕਰਨ ਲੱਗ ਗਿਆ। ਮਨੁੱਖਾ ਜਨਮ ਦੀ ਸਹੀ ਸੋਝੀ ਪੈ ਗਈ ਜਦੋਂ ਨਾਨਕ ਨਦਰੀ ਨਦਰ ਨਿਹਾਲ, ਨਦਰੀ ਤੇ ਵਿਸ਼ਰਾਮ, ਨਾਨਕ ਨਦਰੀ। ਤਾਂ ਹੀ ਇੰਨਾ ਇਹਨੂੰ ਲੰਮਾ ਕੀਤਾ ਕਿ ਇੱਥੇ ਵਿਸ਼ਰਾਮ ਹੈ, ਨਦਰ ਨਿਹਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜੋ ਨਦਰੀ ਪਰਮਾਤਮਾ ਹੈ ਨਾ, ਉਹ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਜੀਵ ਨੂੰ ਨਿਹਾਲ ਨਿਹਾਲ ਕਰਦੇ ਨੇ। ਨਦਰੀ ਸਤਿਗੁਰੂ, ਨਦਰੀ ਬ੍ਰਹਮ ਗਿਆਨੀ, ਇਹ ਤਿੰਨ ਜਾਣੇ ਨਦਰੀ ਹੈ। ਪਰਮਾਤਮਾ ਨਦਰੀ ਕਿਰਪਾ ਕਰਦਾ, ਸਤਿਗੁਰੂ ਦੀ ਪ੍ਰਾਪਤੀ ਹੁੰਦੀ। ਸਤਿਗੁਰੂ ਦੀ ਪ੍ਰਾਪਤੀ ਹੁੰਦੀ ਤਾਂ ਸਤਸੰਗਤ ਦੀ ਪ੍ਰਾਪਤੀ ਹੁੰਦੀ। ਸਤਸੰਗਤ ਵਿੱਚ ਚੰਗੇ ਚੰਗੇ ਗੁਰਮੁਖਾਂ ਦਾ ਮਿਲਾਪ ਹੋ ਜਾਂਦਾ, ਉਹ ਚੰਗੇ ਰਸਤੇ ਉੱਤੇ ਲਾ ਦਿੰਦੇ ਨੇ ਆਪਾਂ ਨੂੰ। ਇਉਂ ਕਹਿੰਦੇ ਨਦਰੀ ਜੋ ਮਹਾਤਮਾ, ਉਹ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਹੋਰਨਾਂ ਜਗਿਆਸੂਆਂ ਨੂੰ ਵੀ ਨਿਹਾਲ ਕਰ ਦਿੰਦੇ ਨੇ। ਸੋ ਜਿਵੇਂ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਵਿੱਚ ਪੂਰਾ ਪਰਖ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਿਆਈ ਗੱਦੀ ਦਾ ਤਿਲਕ ਦੇ ਕੇ ਹੁਕਮ ਕਰ ਦਿੱਤਾ ਨਾ ਕਿ ਪੁਰਖਾ ਹੁਣ ਤੂੰ ਖਡੂਰ ਸਾਹਿਬ ਜਾ ਕੇ ਰਹਿਣਾ ਕਰ, ਉਸ ਵੇਲੇ ਕਹਿੰਦੇ ਵਿਛੜਨਾ ਤਾਂ ਨਹੀਂ ਚਾਹੁੰਦੇ ਸਨ, ਪਰ ਮਹਾਰਾਜ ਦਾ ਹੁਕਮ ਮੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਖਡੂਰ ਸਾਹਿਬ ਆਏ। ਖਡੂਰ ਸਾਹਿਬ ਆਉਂਦਿਆਂ ਦਿਲ ਨਾ ਲੱਗੇ, ਮਨ ਚ ਬੜਾ ਵਿਰਾਗ ਜਾਗਿਆ, ਕੋਠੇ ਅੰਦਰ ਵੜ ਕੇ ਕੁੰਡਾ ਲਾ ਲਿਆ। ਫਿਰ ਉਹ ਸਾਰਾ ਕੁਝ ਪੱਟ ਪਟਾ ਕੇ ਨਾ ਬਾਰੀਆਂ ਬੋਰੀਆਂ ਦਰਵਾਜ਼ੇ ਉੱਥੇ ਇੱਟਾਂ ਹੀ ਚਣਵਾ ਲਈਆਂ, ਕਹਿੰਦੇ ਮਿਲਣੇ ਹੀ ਨਹੀਂ ਕਿਸੇ ਨੂੰ, ਅਡੋਲ ਸਮਾਧੀ ਚ ਬੈਠ ਕੇ। ਸੋ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੋਤੀ ਜੋਤ ਸਮਾਏ ਤਾਂ ਆਪ ਜੀ ਨੂੰ ਕੁਝ ਪਤਾ ਨਹੀਂ, ਸਿੱਖਾਂ ਦੀ ਵਿਹਵਲ ਅਵਸਥਾ ਨੂੰ ਦੇਖ ਕੇ ਬਾਬਾ ਬੁੱਢਾ ਜੀ ਨੇ ਆ ਕੇ ਸਮਾਧੀ ਖੋਲ ਕੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਤਾਂ ਜੋਤੀ ਜੋਤ ਸਮਾ ਗਏ, ਆਪ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਤਾਂ ਮਹਾਰਾਜ ਨੇ ਨੇਤਰ ਖੋਲਦਿਆਂ ਪਹਿਲਾ ਸਲੋਕ ਉਚਾਰਨ ਕੀਤਾ ਸ੍ਰੀ ਰਾਗ ਦੇ ਵਿੱਚ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਫਿਰ ਗੁਰਸਿੱਖਾਂ ਨੇ ਬੇਨਤੀ ਮੰਨ ਕੇ ਆਪ ਦੇ ਦੋ ਵੇਲੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ, ਗੁਰਸਿੱਖਾਂ ਦੀ ਬੇਨਤੀ ਪ੍ਰਵਾਨ ਕਰ ਲਈ। ਪਰ ਵਿਰਾਗ ਦੇ ਕਾਰਨ ਮਨ ਜਿਹੜਾ ਸੀ ਉਹ ਮਾਇਆ ਪ੍ਰਵਿਰਤੀ ਆਦਿ ਇੱਧਰ ਨਾ ਫਸਿਆ। ਰੋਜ਼ਾਨਾ ਅੰਮ੍ਰਿਤ ਵੇਲੇ ਆਪ ਦਰਸ਼ਨ ਦਿੰਦੇ ਤੇ ਨਿਰਵਿਕਲਪ ਸਮਾਧੀ ਚ ਲੀਨ ਹੋ ਕੇ ਬੈਠ ਜਾਂਦੇ। ਸੂਰਜ ਚੜਨ ਸਾਰ ਜਦ ਅੱਖਾਂ ਖੋਲਦੇ, ਪਹਿਲੀ ਦ੍ਰਿਸ਼ਟੀ ਜਿਹਦੇ ਉੱਤੇ ਪੈ ਜਾਂਦੀ ਸੀ, ਬਸ ਉਹਦੇ ਰੋਗ ਕੱਟੇ ਜਾਂਦੇ ਸੀ। ਕਿਉਂ? ਸਤਿਗੁਰੂ ਮਹਾਰਾਜ ਦੀ ਨਦਰ ਹੈ। ਭਾਈ ਪ੍ਰਾਤ ਸੂਰਜ ਜਬ ਨਿਕਸ ਹੈ, ਕਮਲ ਬਲੋਚਨ ਸੁੰਦਰ ਬਿਕਸ ਹੈ, ਪ੍ਰਥਮ ਦ੍ਰਿਸ਼ਟ ਜਿਸ ਪਰ ਤਪ ਪਰੈ, ਰੋਗੀ ਰੋਗ ਦੁਖੀ ਦੁੱਖ ਹਰੈ। ਐਸੀ ਦ੍ਰਿਸ਼ਟੀ ਪਾਉਂਦੇ ਸੱਚੇ ਪਾਤਸ਼ਾਹ ਕਿ ਨਾਨਕ ਨਦਰੀ ਨਦਰ ਨਿਹਾਲ ਵਾਲੀ ਅਵਸਥਾ ਹੀ ਸੀ ਉੱਥੇ, ਜਿਹਦੇ ਉੱਤੇ ਇੱਕ ਵਾਰ ਨਦਰ ਪੈ ਗਈ ਬਸ ਉਤਰ ਗਿਆ। ਇਸ ਕਰਕੇ ਜਿਵੇਂ ਸਿੱਖ ਨੇ ਪੁੱਛਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਕਿ ਆਪਦੇ ਦਰਸ਼ਨਾਂ ਦਾ ਕੀ ਲਾਭ ਹੈ, ਜੰਗਲ ਚ ਭੇਜਤਾ ਮਹਾਰਾਜ ਨੇ, ਮੁੜ ਆਇਆ, ਫਿਰ ਭੇਜਿਆ, ਫਿਰ ਮੁੜ ਆਇਆ, ਕਹਿੰਦਾ ਮੈਨੂੰ ਸਮਝ ਲੱਗੀ। ਤੀਜੀ ਵਾਰ ਜਦ ਗਿਆ ਉੱਥੇ ਇੱਕ ਬੰਦਾ ਤੇ ਇਸਤਰੀ ਖੜੇ, ਕਹਿੰਦੇ ਭਾਈ ਤੂੰ ਆਉਂਦਾ ਰਿਹਾ, ਤੈਨੂੰ ਪਤਾ ਨੀ ਲੱਗਿਆ ਕਿ ਗੁਰੂ ਨਾਨਕ ਦੇ ਦਰਸ਼ਨਾਂ ਦਾ ਕੀ ਲਾਭ, ਗੁਰੂ ਦੇ ਦਰਸ਼ਨਾਂ ਦਾ ਕੀ? ਕਹਿੰਦੇ ਨਾਨ ਸਾਨੂੰ ਤਾਂ ਪਤਾ ਨੀ ਲੱਗਿਆ। ਕਹਿੰਦੇ ਜਦ ਤੂੰ ਪਹਿਲੇ ਦਿਨ ਆਇਆ ਸੀ, ਅਸੀਂ ਕਾਂ ਤੇ ਕਾਉਣੀ ਦੇ ਰੂਪ ਵਿੱਚ ਉੱਤੇ ਟਾਹਣੀ ਤੇ ਬੈਠੇ, ਤੈਨੂੰ ਦੇਖ ਕੇ ਅਸੀਂ ਬਗਲਾ ਬਗਲੀ ਬਣੇ, ਫਿਰ ਹੰਸ ਤੇ ਹੰਸਨੀ ਬਣੇ ਤੈਨੂੰ ਦੇਖ ਕੇ। ਅੱਜ ਜਦ ਤੂੰ ਆਇਆ ਅਸੀਂ ਇਸਤਰੀ ਤੇ ਪੁਰਸ਼ ਦੇ ਜਾਮੇ ਚ ਆ ਗਏ, ਤੂੰ ਗੁਰੂ ਦੇ ਦਰਸ਼ਨ ਕੀਤੇ, ਅਸੀਂ ਤੇਰੇ ਦਰਸ਼ਨ ਕੀਤੇ, ਇੰਨੇ ਨਾਲ ਹੀ ਹੁਣ ਅਸੀਂ ਦੇਵ ਲੋਕ ਨੂੰ ਜਾ ਰਹੇ ਹਾਂ। ਇਉਂ ਕਹਿ ਕੇ ਪ੍ਰਕਾਸ਼ ਰੂਪ ਹੋ ਕੇ ਚਲੇ ਗਏ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਨਾਲ ਹੀ ਤੱਕ ਕੇ ਕਿਰਪਾ ਕਰ ਦਿੰਦੇ ਨੇ ਸਾਰਿਆਂ ਦੇ ਉੱਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਸੋ ਮਹਾਰਾਜ ਕਹਿੰਦੇ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸੰਦ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੈ। ਇਸ ਕਰਕੇ ਹੀ ਤਾਂ ਹੈ ਕਿ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਸਤਿਗੁਰੂ ਸਾਡੇ ਸਿਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਦੇ ਨੇ। ਮਹਾਰਾਜ ਦੀ ਨਿਗਾਹ ਤਾਂ ਐਸੀ ਹੈ, ਜੇ ਮਹਾਰਾਜ ਸੱਚੇ ਪਾਤਸ਼ਾਹ ਦੀ ਦਿਆਲਤਾ ਹੋ ਜਾਵੇ, ਵੀ ਅੱਜ ਜਿੰਨੀ ਸੰਗਤ ਆਈ ਹੈ ਸਾਰਿਆਂ ਨੂੰ ਬ੍ਰਹਮ ਗਿਆਨ ਦੇਣਾ ਹੁਣੇ ਹੀ ਦੇ ਸਕਦੇ ਆਪਾਂ ਨੂੰ, ਹੁਣੇ ਹੀ ਦ੍ਰਿਸ਼ਟੀ ਪਾ ਦੇਣ ਨਾਲ ਸਾਰਿਆਂ ਨੂੰ ਬ੍ਰਹਮ ਗਿਆਨੀ ਬਣਾ ਸਕਦੇ। ਪਰ ਫਿਰ ਕਈ ਕਾਨੂੰਨ ਦੇਖਣੇ ਪੈਂਦੇ ਮਹਾਰਾਜ ਨੂੰ, ਕਈ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ, ਕਈ ਸਾਡੀਆਂ ਪ੍ਰਲਬਧੀ ਐਸੀਆਂ ਨੇ, ਇਹ ਸਤਿਗੁਰੂ ਜਾਣਦੇ। ਪਰ ਜੇ ਚਾਹੁਣ ਤਾਂ ਸਤਿਗੁਰੂ ਆਲ ਇਨ ਆਲ ਨੇ, ਸਾਰੀ ਵੀਟੋ ਪਾਵਰ ਇਹਨਾਂ ਕੋਲ ਹੀ ਆ, ਇਹ ਕਿਹੜਾ ਪ੍ਰਵਾਹ ਕਰਦੇ ਨੇ ਫਿਰ ਕਿਸੇ ਦੀ। ਜਦੋਂ ਚਾਹੁਣ ਸਤਿਗੁਰੂ ਆਪਾਂ ਨੂੰ ਸਾਰਿਆਂ ਨੂੰ ਕਿਰਪਾ ਕਰ ਸਕਦੇ ਆ। ਇਸ ਕਰਕੇ ਸਤਿਗੁਰੂ ਮਹਾਰਾਜ ਤੇ ਹਮੇਸ਼ਾ ਹੀ ਦਰਸ਼ਨ ਕਰਨ ਆਓ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵਾਰ ਵਾਰ ਆਓ। ਮਹਾਰਾਜ ਕਰ ਦਿਓ ਕਿਰਪਾ, ਹੁਣ ਹੋ ਜਾਓ ਦਿਆਲ, ਮਿਹਰ ਕਰ ਦਿਓ, ਬੇਨਤੀਆਂ ਕਰੀ ਜਾਓ, ਬੇਨਤੀਆਂ ਕਰੀ ਜਾਓ। ਜ਼ਰੂਰ ਸਤਿਗੁਰੂ ਨਿਹਾਲ ਕਰਦੇ ਨੇ, ਕਿਰਪਾ ਦ੍ਰਿਸ਼ਟੀ ਕਰਦੇ ਨੇ, ਪਰ ਸ਼ੰਕਾ ਨਾ ਕਰੋ ਕਦੇ ਵੀ। ਸ਼ਰਧਾ ਹੀ ਸ਼ਰਧਾ, ਸਿਰਫ ਸ਼ਰਧਾ, ਬਸ ਸ਼ਰਧਾ ਤੋਂ ਬਿਨਾਂ ਦੂਜੀ ਗੱਲ ਹੀ ਨਾ ਕਰੋ। ਸ਼ਰਧਾ ਦੇ ਨਾਲ ਗੁਰਾਂ ਦੇ ਦਰਸ਼ਨ ਕਰੀਏ, ਸਤਿਗੁਰੂ ਸਾਨੂੰ ਵੀ ਨਿਹਾਲ ਕਰਨ। ਵਾਹਿਗੁਰੂ 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 ਵਾਹਿਗੁਰੂ।